ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਏ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਮੀਆਂ ਬੀਵੀ ਦੇ ਫਰਾਈਜ਼ ਦੇ ਬਾਰੇ ਦੱਸਾਂਗੀ ਕਿ ਖਾਨਦਾਨ ਦੇ ਲਈ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਨੇ ਅਤੇ ਇੱਕ ਦੂਸਰੇ ਦੇ ਲਈ ਉਹਨਾਂ ਦੇ ਕਿਹੜੇ ਫਰਾਈਜ਼ ਨੇ ਜਿਹੜੇ ਕਿ ਉਹਨਾਂ ਨੂੰ ਪੂਰੇ ਕਰਨੇ ਨੇ। ਸਾਥੀਓ, ਇਹ ਸੱਚ ਹੈ ਕਿ ਅੱਛਾ ਖਾਵੰਦ ਹੀ ਇੱਕ ਅੱਛਾ ਬਾਪ ਬਣ ਸਕਦਾ ਹੈ ਤੇ ਖਾਵੰਦ ਹੀ ਘਰ ਦਾ ਤੇ ਖਾਨਦਾਨ ਦਾ ਸਰਬਰਾਹ ਹੁੰਦਾ ਹੈ। ਉਹਦੇ ਲਈ ਇਹ ਲਾਜ਼ਮ ਹੈ ਕਿ ਉਹ ਆਪਣੇ ਖਾਨਦਾਨ ਦੀ ਖਿਦਮਤ ਕਰੇ ਤੇ ਉਹਨੂੰ ਇਹ ਵੀ ਚਾਹੀਦਾ ਹੈ ਕਿ ਉਹ ਆਪਣੇ ਘਰ ਦੀ ਹਰ ਜ਼ਰੂਰਤ ਨੂੰ ਪੂਰਾ ਕਰੇ ਤੇ ਹਰ ਇੱਕ ਦੇ ਲਈ ਆਪਣੇ ਵਕਤ 'ਚੋਂ ਵਕਤ ਕੱਢੇ, ਆਪਣੀ ਬੀਵੀ ਤੇ ਬੱਚਿਆਂ ਤੇ ਤਵੱਜਾ ਦੇਵੇ ਤੇ ਉਹਨਾਂ ਦੇ ਨਾਲ ਵਕਤ ਗੁਜ਼ਾਰੇ, ਉਹਨਾਂ ਦੀ ਸਿਹਤ ਤੰਦਰੁਸਤੀ ਦਾ ਖਿਆਲ ਰੱਖੇ ਤੇ ਉਹਨਾਂ ਦੇ ਲਈ ਆਪਣੇ ਵਕਤ 'ਚੋਂ ਜ਼ਰੂਰ ਵਕਤ ਕੱਢੇ। ਖਾਸ ਤੌਰ 'ਤੇ ਖਾਨਦਾਨ ਦੇ ਅਹਿਮ ਵਾਕਿਆਤ 'ਚ ਖਾਵੰਦ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਉਹ ਆਪਣੀ ਬੀਵੀ ਤੇ ਬੱਚਿਆਂ ਦਾ ਜ਼ਰੂਰ ਸਾਥ ਦੇਵੇ, ਕਿਉਂਕਿ ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤੇ ਤੁਹਾਡੇ ਬੱਚੇ ਤੁਹਾਡੀ ਕੁਰਬਤ ਤੋਂ ਤੇ ਸ਼ਫਕਤ ਤੋਂ ਮਹਿਰੂਮ ਹੋ ਜਾਣਗੇ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਇੱਕ ਅੱਛਾ ਖਾਵੰਦ ਤੇ ਇੱਕ ਅੱਛਾ ਬਾਪ ਉਹ ਹੀ ਹੈ ਜਿਹੜਾ ਆਪਣੀ ਬੀਵੀ ਤੇ ਆਪਣੇ ਬੱਚਿਆਂ ਦੀ ਸੁਣਦਾ ਹੈ, ਉਹਨਾਂ ਦੀ ਹਿਫਾਜ਼ਤ ਕਰਦਾ ਹੈ, ਉਹਨਾਂ ਦੇ ਨਾਲ ਪਿਆਰ ਕਰਦਾ ਹੈ ਤੇ ਅਗਰ ਕੋਈ ਗਲਤੀ ਹੋ ਜਾਏ ਤੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਂਦਾ ਹੈ ਤੇ ਉਹਨਾਂ ਦੀ ਮਦਦ ਕਰਦਾ ਹੈ। ਤੁਹਾਡੀ ਗਹਿਰੀ ਤਵੱਜਾ ਹੀ ਤੁਹਾਡੇ ਖਾਨਦਾਨ 'ਚ ਖੁਦ ਇਤਮਾਦੀ ਪੈਦਾ ਕਰਦੀ ਹੈ। ਖਾਵੰਦ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਖਾਨਦਾਨ ਦੀ ਅੱਛੀ ਰਹਿਨਮਾਈ ਕਰੇ ਤੇ ਘਰ 'ਚ ਇੱਕ ਐਸਾ ਮਾਹੌਲ ਪੈਦਾ ਕਰੇ ਜਿਹਦੇ 'ਚ ਰਹਿੰਦਿਆਂ ਹੋਇਆਂ ਘਰ ਦੇ ਹਰ ਫਰਦ ਨੂੰ ਆਪਣੀ ਜ਼ਿੰਦਗੀ ਗੁਜ਼ਾਰਨ 'ਚ ਦਿੱਕਤ ਮਹਿਸੂਸ ਨਾ ਹੋਏ, ਬਲਕਿ ਘਰ ਦਾ ਹਰ ਫਰਦ ਖੁਸ਼ ਹੋ ਕੇ ਆਪਣੇ ਖਾਨਦਾਨ 'ਚ ਜ਼ਿੰਦਗੀ ਬਸਰ ਕਰੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਕਸਰ ਔਕਾਤ ਮਰਦ ਹਜ਼ਰਾਤ ਇਹ ਜ਼ਿੰਮੇਦਾਰੀ ਆਪਣੀਆਂ ਬੀਵੀਆਂ 'ਤੇ ਪਾ ਦਿੰਦੇ ਨੇ ਕਿ ਬੱਚਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਅਤੇ ਉਹਨਾਂ ਦੇ ਸਾਰੇ ਕੰਮ ਕਰਨਾ ਇੱਕ ਬੀਵੀ ਦਾ ਜਾਂ ਇੱਕ ਮਾਂ ਦਾ ਹੀ ਕੰਮ ਹੈ। ਲੇਕਿਨ ਇਹ ਸਰਾਸਰ ਗਲਤ ਹੈ। ਬੱਚਿਆਂ ਦੀ ਤਰਬੀਅਤ 'ਚ ਬਾਪ ਦਾ ਵੀ ਉਨਾ ਹੀ ਫਰਜ਼ ਹੈ ਜਿੰਨਾ ਕਿ ਮਾਂ ਦਾ। ਸੋ ਇਸ ਲਈ ਇੱਕ ਖਾਵੰਦ ਹੁੰਦਿਆਂ ਹੋਇਆਂ ਅਤੇ ਇੱਕ ਬਾਪ ਹੁੰਦਿਆਂ ਹੋਇਆਂ ਉਹਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਆਪਣੇ ਬੀਵੀ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਅਤੇ ਉਹਨਾਂ ਨੂੰ ਹਰ ਉਹ ਚੀਜ਼ ਮੁਹੱਈਆ ਕਰੇ ਜਿਹਦੀ ਕਿ ਉਹਨਾਂ ਨੂੰ ਜ਼ਰੂਰਤ ਹੈ। ਸਾਥੀਓ, ਕਈ ਦਫ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਅਗਰ ਘਰ 'ਚ ਬੱਚੇ ਕੋਈ ਗਲਤੀ ਕਰ ਦੇਣ ਜਾਂ ਬਦਤਮੀਜ਼ੀ ਕਰਨ ਤੇ ਮਰਦ ਹਜ਼ਰਾਤ ਉਹਦਾ ਕਸੂਰਵਾਰ ਬੀਵੀ ਨੂੰ ਠਹਿਰਾਉਂਦੇ ਨੇ, ਜਦਕਿ ਇਹ ਗਲਤ ਹੈ। ਮਾਂ ਤੇ ਕਦੀ ਵੀ ਨਹੀਂ ਇਹ ਚਾਹੁੰਦੀ ਕਿ ਉਹ ਆਪਣੇ ਬੱਚੇ ਦੀ ਅੱਛੀ ਤਰਬੀਅਤ ਨਾ ਕਰੇ, ਬਲਕਿ ਹਰ ਮਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਦਾ ਬੱਚਾ ਇੱਕ ਅੱਛਾ ਇਨਸਾਨ ਬਣੇ ਤੇ ਹਰ ਇੱਕ ਦੇ ਨਾਲ ਤਮੀਜ਼ ਨਾਲ ਪੇਸ਼ ਆਏ। ਸੋ ਇਸ ਲਈ ਕਦੀ ਵੀ ਬੱਚੇ ਦੀ ਕਿਸੇ ਗਲਤੀ ਖਤਾ ਦਾ ਜ਼ਿੰਮੇਦਾਰ ਮਾਂ ਨੂੰ ਨਹੀਂ ਠਹਿਰਾਉਣਾ ਚਾਹੀਦਾ। ਖਾਵੰਦ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਵੀ ਆਪਣੀ ਇਹ ਜ਼ਿੰਮੇਦਾਰੀ ਸਮਝੇ ਕਿ ਉਹ ਵੀ ਬੱਚਿਆਂ ਦੀ ਪਰਵਰਿਸ਼ 'ਚ ਬਰਾਬਰ ਦਾ ਹੱਕਦਾਰ ਹੈ। ਉਹਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਬੱਚੇ ਦੋਨਾਂ ਦੇ ਹੀ ਨੇ ਅਤੇ ਉਹਨਾਂ ਦੀ ਅੱਛੀ ਪਰਵਰਿਸ਼ ਕਰਨਾ ਦੋਨਾਂ ਦੀ ਜ਼ਿੰਮੇਦਾਰੀ ਹੈ ਅਤੇ ਵਾਲਿਦੈਨ ਦੋਨਾਂ ਨੂੰ ਮਿਲ ਕੇ ਹੀ ਆਪਣੇ ਖਾਨਦਾਨ ਅਤੇ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨੀ ਚਾਹੀਦੀ ਹੈ। ਖਾਵੰਦਾਂ ਨੂੰ ਚਾਹੀਦਾ ਹੈ ਕਿ ਉਹ ਹਰ ਹਾਲ 'ਚ ਆਪਣੀ ਬੀਵੀ ਦਾ ਸਾਥ ਦੇਣ, ਹਰ ਦੁੱਖ ਅਤੇ ਹਰ ਪਰੇਸ਼ਾਨੀ ਅਤੇ ਮੁਸੀਬਤ 'ਚ ਉਹਦਾ ਸਹਾਰਾ ਬਣਨ। ਖਾਵੰਦ ਨੂੰ ਘਰ ਦਾ ਸਰਬਰਾਹ ਹੁੰਦਿਆਂ ਹੋਇਆਂ ਇਹ ਚਾਹੀਦਾ ਹੈ ਕਿ ਉਹ ਆਪਣੇ ਘਰ 'ਚ ਮਜ਼ਹਬੀ ਮਾਹੌਲ ਪੈਦਾ ਕਰੇ। ਇਬਾਦਤ ਦਾ ਇੱਕ ਵਕਤ ਮੁਕਰਰ ਹੋਣਾ ਚਾਹੀਦਾ ਹੈ ਜਿਹਦੇ 'ਚ ਖਾਨਦਾਨ ਦੇ ਸਭ ਅਫਰਾਦ ਬੈਠ ਕੇ ਦੁਆ ਕਰਨ ਅਤੇ ਖੁਦਾਵੰਦ ਦੀ ਹਮਦੋਸਤਾਇਸ਼ ਕਰਨ, ਤਾਂ ਕਿ ਉਹ ਖੁਦਾਵੰਦ ਤੋਂ ਹੋਰ ਬਹੁਤ ਸਾਰੀਆਂ ਬਰਕਤਾਂ ਨੂੰ ਹਾਸਿਲ ਕਰ ਸਕਣ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਿੱਥੇ ਇੱਕ ਖਾਵੰਦ ਦੀਆਂ ਜਾਂ ਇੱਕ ਬਾਪ ਦੀਆਂ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਨੇ, ਉੱਥੇ ਹੀ ਇੱਕ ਬੀਵੀ ਦੀਆਂ ਵੀ ਬੜੀਆਂ ਜ਼ਿੰਮੇਦਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਉਹਦਾ ਫਰਜ਼ ਹੈ। ਯਾਦ ਰੱਖੋ ਕਿ ਘਰ ਦੀ ਸਾਰੀ ਜ਼ਿੰਮੇਦਾਰੀ ਬੀਵੀ ਦੇ ਸਿਰ 'ਤੇ ਹੁੰਦੀ ਹੈ। ਘਰ 'ਚ ਰਹਿਣ ਵਾਲੇ ਹਰ ਫਰਦ ਨੂੰ ਵਕਤ 'ਤੇ ਹਰ ਚੀਜ਼ ਮੁਹੱਈਆ ਕਰਨਾ, ਖਾਵੰਦ ਦੇ ਤਮਾਮ ਕੰਮ ਕਰਨਾ, ਬੱਚਿਆਂ ਦੀ ਪਰਵਰਿਸ਼ ਕਰਨਾ, ਉਹਨਾਂ ਨੂੰ ਸਕੂਲ ਭੇਜਣਾ ਅਤੇ ਇਸੇ ਤਰ੍ਹਾਂ ਦੇ ਹੋਰ ਵੀ ਘਰ ਦੇ ਕਈ ਕੰਮ ਹੁੰਦੇ ਨੇ ਜਿਹੜੇ ਕਿ ਇੱਕ ਔਰਤ ਨੂੰ ਕਰਨੇ ਪੈਂਦੇ ਨੇ। ਉਹਨਾਂ ਤਮਾਮ ਜ਼ਿੰਮੇਦਾਰੀਆਂ ਨੂੰ ਪੂਰਾ ਕਰਨਾ ਔਰਤ ਦਾ ਹੀ ਫਰਜ਼ ਹੁੰਦਾ ਹੈ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਔਰਤ ਨੂੰ ਕਈ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਅਕਸਰ ਔਕਾਤ ਇਹ ਵੇਖਣ 'ਚ ਆਇਆ ਹੈ ਕਿ ਘਰਾਂ 'ਚ ਮੀਆਂ ਬੀਵੀ ਦੇ ਦਰਮਿਆਨ ਨੋਕ ਜੋਕ ਹੁੰਦੀ ਰਹਿੰਦੀ ਹੈ, ਲੇਕਿਨ ਇਹ ਛੋਟੀਆਂ ਛੋਟੀਆਂ ਗੱਲਾਂ ਬੱਚਿਆਂ ਦੀ ਜ਼ਿੰਦਗੀ 'ਚ ਬਹੁਤ ਅਸਰਅੰਦਾਜ਼ ਹੁੰਦੀਆਂ ਨੇ, ਕਿਉਂਕਿ ਬੱਚੇ ਤੇ ਆਪਣੇ ਵਾਲਿਦੈਨ ਦੇ ਨਕਸ਼ੇ ਕਦਮ 'ਤੇ ਚੱਲਦੇ ਨੇ ਅਤੇ ਉਹੀ ਕੰਮ ਕਰਦੇ ਨੇ, ਉਹੀ ਗੱਲਾਂ ਸਿੱਖਦੇ ਨੇ ਜਿਹੜੀਆਂ ਕਿ ਉਹ ਆਪਣੇ ਵਾਲਿਦੈਨ 'ਚ ਵੇਖਦੇ ਨੇ ਅਤੇ ਸਿੱਖਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਕਦੀ ਵੀ ਬੱਚਿਆਂ ਦੇ ਸਾਹਮਣੇ ਲੜਨਾ ਝਗੜਨਾ ਨਹੀਂ ਚਾਹੀਦਾ, ਬਲਕਿ ਆਪਸ 'ਚ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ ਅਤੇ ਛੋਟੇ ਮੋਟੇ ਝਗੜੇ ਬੱਚਿਆਂ ਦੇ ਸਾਹਮਣੇ ਨਹੀਂ ਕਰਨੇ ਚਾਹੀਦੇ, ਬਲਕਿ ਉਹਨਾਂ ਦੇ ਦਰਮਿਆਨ ਬਾਹਮੀ ਸਮਝ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਣ। ਸਾਥੀਓ, ਯਾਦ ਰੱਖੋ ਕਿ ਅੱਛਾ ਮਾਹੌਲ ਪੈਦਾ ਕਰਨਾ ਇੱਕ ਮਾਂ ਦੀ ਜ਼ਿੰਮੇਦਾਰੀ ਹੈ। ਆਪਣੇ ਬੱਚੇ ਦੀ ਅੱਛੀ ਬੁਰੀ ਪਰਵਰਿਸ਼ ਕਰਨਾ ਵੀ ਮਾਂ ਦੀ ਜ਼ਿੰਮੇਦਾਰੀ ਹੈ। ਅਗਰ ਇੱਕ ਮਾਂ ਆਪਣੇ ਬੱਚੇ ਦੀ ਬਚਪਨ ਤੋਂ ਹੀ ਅੱਛੀ ਤਰਬੀਅਤ ਕਰੇਗੀ ਤੇ ਫਿਰ ਯਕੀਨਨ ਉਹ ਵੱਡਾ ਹੋ ਕੇ ਇੱਕ ਅੱਛਾ ਇਨਸਾਨ ਬਣੇਗਾ। ਤੇ ਸਾਥੀਓ, ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਮਰਦ ਤੇ ਔਰਤ ਦੋਨੋਂ ਖੁਦਾਵੰਦ ਦੀ ਸੂਰਤ 'ਤੇ ਪੈਦਾ ਕੀਤੇ ਗਏ ਨੇ ਤੇ ਖੁਦਾਵੰਦ ਨੇ ਔਰਤ ਨੂੰ ਖਾਸ ਅਹਿਮੀਅਤ ਦਿੱਤੀ ਹੈ ਕਿਉਂਕਿ ਔਰਤ 'ਚ ਵੀ ਉਹ ਤਮਾਮ ਖੂਬੀਆਂ ਨੇ ਜਿਹੜੀਆਂ ਕਿ ਮਰਦ 'ਚ ਪਾਈਆਂ ਜਾਂਦੀਆਂ ਨੇ। ਇਸ ਲਈ ਔਰਤ ਨੂੰ ਕਦੀ ਵੀ ਮਰਦ ਤੋਂ ਕਮਤਰ ਨਾ ਸਮਝਿਆ ਜਾਏ। ਸਾਥੀਓ, ਯਾਦ ਰੱਖੋ ਕਿ ਔਰਤ ਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਉਹ ਆਪਣੇ ਖਾਵੰਦ ਦੀ ਤਾਬਿਆ ਰਹੇ, ਯਾਨੀ ਕਿ ਬੀਵੀ ਆਪਣੇ ਖਾਵੰਦ ਨੂੰ ਘਰ ਦਾ ਸਰਬਰਾਹ ਸਮਝੇ, ਉਹਦੀਆਂ ਹਦਾਇਤ 'ਤੇ ਅਮਲ ਕਰੇ ਅਤੇ ਹਮੇਸ਼ਾ ਇਹ ਯਾਦ ਰੱਖੇ ਕਿ ਖੁਦਾਵੰਦ ਨੇ ਖਾਵੰਦ ਨੂੰ ਜੋੜੇ ਦਾ ਸਰਦਾਰ ਮੁਕਰਰ ਕੀਤਾ ਹੈ। ਇਸ ਲਈ ਬੀਵੀ ਨੂੰ ਇਹ ਗੱਲ ਅੱਛੀ ਤਰ੍ਹਾਂ ਜ਼ਿਹਨ ਨਸ਼ੀਨ ਕਰਨੀ ਚਾਹੀਦੀ ਹੈ ਕਿ ਉਹਦੇ 'ਤੇ ਖਾਵੰਦ ਦੀ ਤਾਬੇਦਾਰੀ ਏ। ਇਸ ਲਈ ਜ਼ਰੂਰੀ ਨਹੀਂ ਕਿਉਂਕਿ ਉਹ ਉਹਦੇ ਤੋਂ ਕਮਤਰ ਏ, ਬਲਕਿ ਉਹਦੀ ਜਗ੍ਹਾ ਅਤੇ ਮਕਾਮ ਨੂੰ ਇਹੋ ਹੀ ਜ਼ੇਬ ਦਿੰਦਾ ਏ ਅਤੇ ਤਾਬਿਆ ਰਹਿਣ ਦਾ ਇਹ ਹੁਕਮ ਤਾਲੀਮ ਯਾਫਤਾ ਅਤੇ ਗੈਰ ਤਾਲੀਮ ਯਾਫਤਾ ਸਭ ਬੀਵੀਆਂ ਦੇ ਲਈ ਏ। ਸਾਥੀਓ, ਤਾਬੇਦਾਰੀ ਦਾ ਮਤਲਬ ਇਹ ਨਹੀਂ ਕਿ ਬੀਵੀ ਆਪਣੇ ਖਿਆਲਾਤ ਦਾ ਇਜ਼ਹਾਰ ਨਹੀਂ ਕਰ ਸਕਦੀ ਜਾਂ ਘਰ ਜਾਂ ਬੱਚਿਆਂ ਦੇ ਮੁਤਲਿਕ ਆਪਣੇ ਖਿਆਲਾਤ ਪੇਸ਼ ਨਹੀਂ ਕਰ ਸਕਦੀ, ਬਲਕਿ ਬੀਵੀ ਤੇ ਘਰ ਦੇ ਹਰ ਮਾਮਲੇ 'ਚ ਹਿੱਸਾ ਲੈ ਸਕਦੀ ਏ ਅਤੇ ਮੀਆਂ ਅਤੇ ਬੀਵੀ ਦੋਨੋਂ ਮਿਲ ਕੇ ਹੀ ਖਾਨਦਾਨ ਦੇ ਮੁਤਲਿਕ ਮਨਸੂਬੇ ਬਣਾ ਸਕਦੇ ਨੇ। ਬੀਵੀ ਦਾ ਇਹ ਫਰਜ਼ ਹੈ ਕਿ ਉਹ ਆਪਣੇ ਖਾਨਦਾਨ ਅਤੇ ਆਪਣੇ ਖਾਵੰਦ ਦੀ ਮਦਦ ਅਤੇ ਹਮਾਇਤ ਕਰੇ, ਉਹਦੇ ਕੀਮਤੀ ਫੈਸਲਿਆਂ ਨੂੰ ਕਬੂਲ ਕਰੇ ਅਤੇ ਆਪਣੇ ਖਾਨਦਾਨ ਦਾ ਅੱਛਾ ਖਿਆਲ ਰੱਖੇ ਤਾਂ ਕਿ ਉਹਦੇ ਬੱਚੇ ਉਸ ਖਾਨਦਾਨ 'ਚ ਰਹਿੰਦਿਆਂ ਹੋਇਆਂ ਇੱਕ ਅੱਛਾ ਇਨਸਾਨ ਬਣਨ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਮੀਆਂ ਬੀਵੀ ਦੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਦਾਰੀਆਂ ਨੇ ਤੇ ਖਾਨਦਾਨ 'ਚ ਰਹਿੰਦਿਆਂ ਹੋਇਆਂ ਉਹਨਾਂ 'ਤੇ ਕਿਹੜੇ ਕਿਹੜੇ ਫਰਾਇਜ਼ ਲਾਗੂ ਹੁੰਦੇ ਨੇ ਜਿਨ੍ਹਾਂ ਨੂੰ ਪੂਰਾ ਕਰਕੇ ਉਹ ਆਪਣੇ ਖਾਨਦਾਨ ਦੀ ਅੱਛੀ ਪਰਵਰਿਸ਼ ਕਰ ਸਕਦੇ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਆਓ ਸਾਥੀਓ, ਅਸੀਂ ਆਪਣੀ ਰੂਹਾਨੀ ਜ਼ਿੰਦਗੀ ਦੀ ਮਜ਼ਬੂਤੀ ਦੇ ਲਈ, ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਆਲਮੇ ਅਰਵਾਹ ਦੇ ਬਾਰੇ ਜਾਣਾਂਗੇ। ਬੜੀ ਦਫ਼ਾ ਅਸਾਂ ਲਫ਼ਜ਼ ਆਲਮੇ ਅਰਵਾਹ ਪੜ੍ਹਿਆ ਹੈ, ਸੁਣਿਆ ਵੀ ਹੈ, ਪਰ ਇਹਦੇ ਬਾਰੇ ਅਸੀਂ ਬੜਾ ਘੱਟ ਜਾਣਦੇ ਹਾਂ। ਆਓ ਅੱਜ ਅਸੀਂ ਇਸ ਗੱਲ ਨੂੰ ਵੇਖੀਏ ਕਿ ਬਾਈਬਲ ਮੁਕੱਦਸ ਕਿਸ ਤਰ੍ਹਾਂ ਇਸ ਲਫ਼ਜ਼ ਨੂੰ ਬਿਆਨ ਕਰਦੀ ਏ। ਬੇਸ਼ੱਕ ਸਾਨੂੰ ਬਾਈਬਲ ਮੁਕੱਦਸ ਵਿੱਚ ਲਫ਼ਜ਼ ਆਲਮੇ ਅਰਵਾਹ ਪੜ੍ਹਨ ਨੂੰ ਮਿਲਦਾ ਹੈ, ਪਰ ਸਾਥੀਓ, ਸਾਡੇ ਲਈ ਇਹ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਬਾਈਬਲ ਮੁਕੱਦਸ ਇਹਨੂੰ ਕਿਸ ਤਰ੍ਹਾਂ ਬਿਆਨ ਕਰਦੀ ਹੈ, ਇਹਦਾ ਕੀ ਮਤਲਬ ਹੈ। ਸੋ ਆਓ ਅਸੀਂ ਬਾਈਬਲ ਮੁਕੱਦਸ ਚੋਂ ਆਲਮੇ ਅਰਵਾਹ ਦੇ ਬਾਰੇ ਜਾਣੀਏ ਤੇ ਇਸ ਗੱਲ ਨੂੰ ਸਿੱਖੀਏ ਕਿ ਬਾਈਬਲ ਮੁਕੱਦਸ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦੀ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਅਮਾਲ ਦੀ ਕਿਤਾਬ ਇਹਦੇ ਦੋ ਬਾਬ ਦੀ 31ਵੀਂ ਐਤ ਪੜ੍ਹੀਏ, ਸੋ ਅਮਾਲ ਦੀ ਕਿਤਾਬ ਦੇ ਦੋ ਬਾਬ ਦੀ 29ਵੀਂ ਐਤ ਵਿੱਚ ਲਿਖਿਆ ਹੈ ਕਿ ਉਹਨੇ ਪੇਸ਼ਨਗੋਈ ਦੇ ਤੌਰ ਨਾਲ ਮਸੀਹ ਦੇ ਜੀ ਉੱਠਣ ਦਾ ਜ਼ਿਕਰ ਕੀਤਾ ਕਿ ਨਾ ਉਹ ਆਲਮੇ ਅਰਵਾਹ ਵਿੱਚ ਛੱਡਿਆ ਗਿਆ ਤੇ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਲਫ਼ਜ਼ ਆਲਮੇ ਅਰਵਾਹ ਪੜ੍ਹਨੇ ਆ। ਇਸ ਹਵਾਲੇ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਯਿਸੂ ਮਸੀਹ ਦੇ ਜੀ ਉੱਠਣ ਦੇ ਬਾਰੇ ਕਿ ਨਾ ਉਹ ਆਲਮੇ ਅਰਵਾਹ ਵਿੱਚ ਛੱਡਿਆ ਗਿਆ ਤੇ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਆਓ ਸਾਥੀਓ, ਅਸੀਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਜਾਣੀਏ ਤੇ ਇਸ ਗੱਲ ਨੂੰ ਸਿੱਖੀਏ ਕਿ ਲਫ਼ਜ਼ ਆਲਮੇ ਅਰਵਾਹ ਦਾ ਮਤਲਬ ਕੀ ਹੈ। ਸਾਥੀਓ, ਅਗਰ ਅਸੀਂ ਲਫ਼ਜ਼ ਬਾ ਲਫ਼ਜ਼ ਇਹਦੇ ਮਾਇਨੇ ਵੇਖੀਏ ਆਲਮੇ ਅਰਵਾਹ ਦੇ ਤੇ ਇਹਦਾ ਮਤਲਬ ਬਣੇਗਾ ਆਲਮ ਯਾਨੀ ਕਿ ਜਹਾਨ, ਦੁਨੀਆ ਤੇ ਅਰਵਾਹ ਜਿਹੜਾ ਕਿ ਰੂਹ ਦੀ ਜਮਾ ਹੈ। ਸੋ ਆਲਮੇ ਅਰਵਾਹ ਦਾ ਮਤਲਬ ਬਣਿਆ ਰੂਹਾਂ ਦਾ ਜਹਾਨ ਜਾਂ ਮੁਰਦਾ ਲੋਕਾਂ ਦੀ ਜਗ੍ਹਾ। ਸਾਥੀਓ, ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇੱਕ ਦਫ਼ਾ ਵੀ ਇਸਤੇਮਾਲ ਨਹੀਂ ਹੋਇਆ। ਬਾਈਬਲ ਮੁਕੱਦਸ ਦਾ ਪਹਿਲਾ ਹਿੱਸਾ ਜਿਹੜਾ ਕਿ ਪੁਰਾਣਾ ਅਹਿਦਨਾਮਾ ਹੈ, ਇਹਦੇ ਵਿੱਚ ਅਸੀਂ ਕਿਧਰੇ ਵੀ ਲਫ਼ਜ਼ ਆਲਮੇ ਅਰਵਾਹ ਨਹੀਂ ਪੜ੍ਹਦੇ, ਜਦਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਤਕਰੀਬਨ 10 ਵਾਰਾਂ ਇਸਤੇਮਾਲ ਹੋਇਆ ਹੈ। ਮੱਤੀ ਦੀ ਅੰਜੀਲ ਦੇ 11ਵੇਂ ਬਾਬ ਦੀ 23 ਐਤ ਔਰ ਫਿਰ ਇਹਦੇ 16ਵੇਂ ਬਾਬ ਦੀ 18ਵੀਂ ਐਤ, ਲੂਕਾ ਦੀ ਅੰਜੀਲ ਦੇ 10 ਬਾਬ ਦੀ 15ਵੀਂ ਐਤ ਔਰ ਫਿਰ ਇਹਦੇ 16ਵੇਂ ਬਾਬ ਦੀ 23 ਐਤ, ਅਮਾਲ ਦੀ ਕਿਤਾਬ ਦੇ 2 ਬਾਬ ਦੀ 27ਵੀਂ ਐਤ ਫਿਰ 31ਵੀਂ ਐਤ ਤੇ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੇ 18ਵੀਂ ਐਤ, ਇਹਦੇ 6 ਬਾਬ ਦੀ 8ਵੀਂ ਐਤ, 20 ਬਾਬ ਦੀ 13ਵੀਂ ਤੇ 14ਵੀਂ ਐਤ। ਸੋ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹਨਾਂ ਹਵਾਲਿਆਂ ਵਿੱਚ ਅਸੀਂ ਲਫ਼ਜ਼ ਆਲਮੇ ਅਰਵਾਹ ਪੜ੍ਹਨੇ ਆ। ਸੋ ਸਾਥੀਓ, ਗੱਲ ਯਾਦ ਰੱਖੋ ਕਿ ਲਫ਼ਜ਼ ਆਲਮੇ ਅਰਵਾਹ ਸਿਰਫ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਹੀ ਇਸਤੇਮਾਲ ਹੋਇਆ ਹੈ, ਜਦਕਿ ਲਫ਼ਜ਼ ਆਲਮੇ ਅਰਵਾਹ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਨਹੀਂ ਹੋਇਆ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਆਲਮੇ ਅਰਵਾਹ ਜਿਹੜੇ ਅਬਰਾਨੀ ਲਫ਼ਜ਼ ਤੋਂ ਤਰਜਮਾ ਕੀਤਾ ਗਿਆ ਹੈ ਉਹ ਹੈ ਸ਼ਿਓਲ ਤੇ ਯੂਨਾਨੀ ਵਿੱਚ ਇਹਨੂੰ ਹੇਡੀਜ਼ ਕਿਹਾ ਜਾਂਦਾ ਹੈ ਤੇ ਤਕਰੀਬਨ 65 ਮਰਤਬਾ ਜਿਹੜਾ ਸ਼ਿਓਲ ਲਫ਼ਜ਼ ਹੈ ਉਹ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਹੋਇਆ ਹੈ, ਜਿਹਦਾ ਤਰਜਮਾ ਆਲਮੇ ਅਰਵਾਹ ਦੇ ਬਜਾਏ ਪਾਤਾਲ ਕੀਤਾ ਗਿਆ ਹੈ, ਜਦਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹਦਾ ਤਰਜਮਾ ਆਲਮੇ ਅਰਵਾਹ ਕੀਤਾ ਗਿਆ ਹੈ। ਸੋ ਇਹਦਾ ਮਤਲਬ ਹੈ ਕਿ ਅਬਰਾਨੀ ਤੇ ਯੂਨਾਨੀ ਜ਼ੁਬਾਨ ਤੋਂ ਜਿਹੜਾ ਤਰਜਮਾ ਉਰਦੂ ਵਿੱਚ ਕੀਤਾ ਗਿਆ ਹੈ ਉਹ ਪਾਤਾਲ ਤੇ ਆਲਮੇ ਅਰਵਾਹ ਹੈ। ਪਾਤਾਲ ਲਫ਼ਜ਼ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਹੋਇਆ ਹੈ, ਜਦਕਿ ਐਸੇ ਲਫ਼ਜ਼ ਦੀ ਜਗ੍ਹਾ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਆਲਮੇ ਅਰਵਾਹ ਲਫ਼ਜ਼ ਇਸਤੇਮਾਲ ਕੀਤਾ ਗਿਆ ਹੈ। ਸੋ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਆਲਮੇ ਅਰਵਾਹ ਜਾਂ ਪਾਤਾਲ ਇਹਨਾਂ ਦੋਵਾਂ ਦਾ ਇੱਕ ਹੀ ਮਤਲਬ ਹੈ। ਤੇ ਸਾਥੀਓ, ਆ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਅਬਰਾਨੀ ਤੇ ਯੂਨਾਨੀ ਜ਼ੁਬਾਨ ਦਾ ਮੁਤਾਲਾ ਕਰਨੇ ਆ ਜਿੱਥੋਂ ਇਸ ਲਫ਼ਜ਼ ਦਾ ਤਰਜਮਾ ਕੀਤਾ ਗਿਆ ਹੈ, ਇਹਦਾ ਹਕੀਕਤ ਵਿੱਚ ਜਿਹੜਾ ਮਤਲਬ ਨਿਕਲਦਾ ਹੈ ਉਹ ਏ ਕਬਰ। ਕਿਉਂਕਿ ਸਾਥੀਓ, ਅਗਰ ਅਸੀਂ ਜ਼ਬੂਰ 16 ਤੇ ਦੀ 10ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਤੂੰ ਨਾ ਮੇਰੀ ਜਾਨ ਨੂੰ ਪਤਾਲ ਵਿੱਚ ਰਹਿਣ ਦੇਵੇਂਗਾ ਤੇ ਨਾ ਆਪਣੇ ਮੁਕੱਦਸ ਨੂੰ ਸੜਨ ਦੇਵੇਂਗਾ। ਸੋ ਜ਼ਬੂਰ 16 ਤੇ ਦੀ 10ਵੀਂ ਆਇਤ ਦਾ ਹਵਾਲਾ ਸੀ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨੇ ਆ, ਜਿਵੇਂ ਕਿ ਮੈਂ ਸ਼ੁਰੂ ਵਿੱਚ ਪੜ੍ਹਿਆ ਹੈ ਅਮਾਲ ਦੀ ਕਿਤਾਬ ਦੇ 2 ਬਾਬ ਦੀ 31ਵੀਂ ਆਇਤ ਕਿ ਨਾ ਉਹ ਆਲਮੇ ਅਰਵਾਹ ਵਿੱਚ ਛੱਡਿਆ ਗਿਆ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਹੜਾ ਹਵਾਲਾ ਜ਼ਬੂਰ 16 ਦੀ 10ਵੀਂ ਆਇਤ ਵਿੱਚ ਬਿਆਨ ਕੀਤਾ ਗਿਆ ਹੈ ਉਸੇ ਹਵਾਲੇ ਨੂੰ, ਉਸੇ ਪੇਸ਼ਨਗੋਈ ਨੂੰ ਜਿਹੜੀ ਕਿ ਯਿਸੂ ਮਸੀਹ ਦੇ ਜੀਵਨ ਦੇ ਮੁਤਲਿਕ ਕੀਤੀ ਗਈ, ਉਹਨੂੰ ਅਸੀਂ ਅਮਾਲ ਦੀ ਕਿਤਾਬ ਦੇ 2 ਬਾਬ ਦੀ 31 ਆਇਤ ਵਿੱਚ ਪਾਉਂਦੇ ਹਾਂ। ਅਦੂਆ ਹਵਾਲੇ 21 ਨੇ ਜ਼ਬੂਰ 16 ਦੀ 10 ਆਇਤ ਵਿੱਚ ਲਫ਼ਜ਼ ਪਤਾਲ ਇਸਤੇਮਾਲ ਕੀਤਾ ਗਿਆ, ਜਦਕਿ ਅਮਾਲ 2 ਬਾਬ ਦੀ 31 ਆਇਤ ਵਿੱਚ ਲਫ਼ਜ਼ ਆਲਮੀ ਅਰਵਾ ਇਸਤੇਮਾਲ ਕੀਤਾ ਗਿਆ ਹੈ। ਸੋ ਇਹਦਾ ਮਤਲਬ ਹੈ ਕਿ ਦੋਵਾਂ ਦੇ ਮਾਇਨੇ ਇੱਕ ਹੀ ਨੇ। ਅਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਪਾਤਾਲ ਜਾਂ ਆਲਮੀ ਅਰਵਾ ਦਾ ਜਿਹੜਾ ਮਤਲਬ ਹੈ ਉਹ ਹੈ ਕਬਰ, ਅਤੇ ਇਸ ਗੱਲ ਦੀ ਹੀ ਤਾਲੀਮ ਸਾਨੂੰ ਬਾਈਬਲ ਮੁਕੱਦਸ ਚੋਂ ਪੜ੍ਹਨ ਨੂੰ ਮਿਲਦੀ ਹੈ। ਜਬਕਿ ਸਾਥੀਓ, ਅਸੀਂ ਵੇਖਦੇ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਸ ਗੱਲ 'ਤੇ ਯਕੀਨ ਰੱਖਦੇ ਨੇ ਕਿ ਰੂਹਾਂ ਦੀ ਇੱਕ ਜਗ੍ਹਾ ਪਾਈ ਜਾਂਦੀ ਹੈ ਜਿਹਨੂੰ ਆਲਮੇ ਅਰਵਾਹ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਨਜ਼ਦੀਕ ਇਸ ਗੱਲ ਨੂੰ ਇਸ ਤਰ੍ਹਾਂ ਲਿਆ ਜਾਂਦਾ ਹੈ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਉਸ ਵੇਲੇ ਉਹਦੀ ਰੂਹ ਆਲਮੇ ਅਰਵਾਹ ਵਿੱਚ ਚਲੀ ਜਾਂਦੀ ਹੈ। ਜਬਕਿ ਸਾਥੀਓ, ਆ ਸੋਚ, ਆ ਖਿਆਲ, ਆ ਨਜ਼ਰੀਆ ਬੁੱਤ ਪ੍ਰਸਤਾਂ ਦਾ ਹੈ। ਇਹਦਾ ਤਾਲੁਕ ਬੁੱਤ ਪ੍ਰਸਤੀ ਨਾਲ ਹੈ। ਖੁਦਾ ਦੇ ਲੋਕ ਇਸ ਤਰ੍ਹਾਂ ਦੀ ਝੂਠੀ ਤਾਲੀਮ ਨੂੰ, ਝੂਠੇ ਖਿਆਲ ਨੂੰ, ਨਜ਼ਰੀਏ ਨੂੰ ਰੱਦ ਕਰਦੇ ਨੇ, ਤਰਕ ਕਰਦੇ ਨੇ। ਬਾਈਬਲ ਮੁਕੱਦਸ ਕਿਧਰੇ ਵੀ ਇਹ ਗੱਲ ਬਿਆਨ ਨਹੀਂ ਕਰਦੀ ਕਿ ਰੂਹਾਂ ਦੀ ਕੋਈ ਜਗ੍ਹਾ ਪਾਈ ਜਾਂਦੀ ਹੈ, ਰੂਹਾਂ ਦਾ ਕੋਈ ਜਹਾਨ ਹੈ। ਇਸ ਤਰ੍ਹਾਂ ਦੀ ਤਾਲੀਮ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਨਹੀਂ ਮਿਲਦੀ। ਸਾਥੀਓ, ਬੇਸ਼ੱਕ ਬਾਈਬਲ ਮੁਕੱਦਸ ਦੇ ਨਵੇਂ ਯਾਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੋਇਆ ਹੈ, ਪਰ ਸਾਥੀਓ, ਤੁਸੀਂ ਖੁਦ ਇਸ ਗੱਲ ਨੂੰ ਵੇਖ ਸਕਦੇ ਹੋ। ਜਦੋਂ ਤੁਸੀਂ ਬਾਈਬਲ ਮੁਕੱਦਸ ਦਾ ਮੁਤਾਲਾ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਯਾਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੀ ਨਹੀਂ ਹੋਇਆ, ਬਲਕਿ ਇਸ ਲਫ਼ਜ਼ ਦੀ ਜਗ੍ਹਾ ਪਾਤਾਲ ਇਸਤੇਮਾਲ ਹੋਇਆ ਹੈ। ਸੋ ਜਦੋਂ ਅਸੀਂ ਅਸਲ ਜ਼ੁਬਾਨ ਦਾ ਮੁਤਾਲਾ ਕਰਨੇ ਆ, ਜਿੱਥੋਂ ਆ ਲਫ਼ਜ਼ ਨਿਕਲੇ ਨੇ, ਤਾਂ ਸਾਨੂੰ ਪਤਾ ਚੱਲਦਾ ਹੈ ਕਿ ਬਾਈਬਲ ਮੁਕੱਦਸ ਦੇ ਨਜ਼ਦੀਕ ਪਾਤਾਲ ਜਾਂ ਆਲਮੇ ਅਰਵਾਹ ਇਹਦਾ ਜਿਹੜਾ ਮਤਲਬ ਹੈ, ਇਹਦਾ ਜਿਹੜਾ ਬੈਕਗਰਾਊਂਡ ਹੈ, ਉਹ ਹੈ ਕਬਰ, ਜਿੱਥੇ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ। ਤੇ ਸਾਥੀ, ਜਿਵੇਂ ਕਿ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 20ਵੇਂ ਬਾਬ ਦੀ 13ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਸਮੁੰਦਰ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ, ਤੇ ਮੌਤ ਤੇ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ, ਤੇ ਉਹਨਾਂ ਦੇ ਲਈ ਹਰ ਇੱਕ ਦੇ ਅਮਾਲ ਦੇ ਮੁਆਫਿਕ ਉਹਨਾਂ ਦਾ ਇਨਸਾਫ ਕੀਤਾ ਗਿਆ। ਸੋ ਇੱਥੇ ਅਸੀਂ ਬੜੇ ਆਸਾਨ ਤੇ ਸਾਦਾ ਲਫ਼ਜ਼ਾਂ ਵਿੱਚ ਇਸ ਗੱਲ ਨੂੰ ਸਿੱਖ ਸਕਦੇ ਹਾਂ, ਇਸ ਗੱਲ ਨੂੰ ਜਾਣ ਸਕਦੇ ਹਾਂ। ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ, ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ। ਸੋ ਇੱਥੇ ਆ ਲਫ਼ਜ਼ ਨਹੀਂ ਲਿਖਿਆ ਗਿਆ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੀਆਂ ਰੂਹਾਂ ਨੂੰ ਦੇ ਦਿੱਤਾ। ਸਾਥੀਓ, ਇੱਥੇ ਤੁਸੀਂ ਬੜੀ ਤਵੱਜਾ ਦੇ ਨਾਲ ਪੜ੍ਹੋ, ਇਸ ਗੱਲ ਤੇ ਗੌਰ ਕਰੋ ਕਿ ਇੱਥੇ ਆਹ ਗੱਲ ਬਿਆਨ ਕੀਤੀ ਗਈ ਹੈ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ। ਸੋ ਇਹਦਾ ਮਤਲਬ ਹੈ ਕਿ ਕਬਰ ਨੇ ਆਪਣੇ ਅੰਦਰ ਦੇ ਮੁਰਦੇ ਦੇ ਦਿੱਤੇ। ਸੋ ਸਾਥੀਓ, ਆਲਮੇ ਅਰਵਾਹ ਦਾ ਜਿਹੜਾ ਮਤਲਬ ਹੈ ਜਿਹਨੂੰ ਬਾਈਬਲ ਮੁਕੱਦਸ ਪੇਸ਼ ਕਰਦੀ ਹੈ, ਉਹ ਹੈ ਕਬਰ। ਔਰ ਫਿਰ ਅਸੀਂ ਇਹਦੀ 14ਵੀਂ ਅੱਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਫਿਰ ਮੌਤ ਤੇ ਆਲਮੇ ਅਰਵਾਹ ਅੱਗ ਦੀ ਝੀਲ ਵਿੱਚ ਸੁੱਟੇ ਗਏ। ਯਾਨੀ ਕਿ ਸਾਥੀਓ, ਇਸ ਦੁਨੀਆਂ ਦਾ ਖਾਤਮਾ ਹੋਏਗਾ ਤੇ ਆਖਿਰਕਾਰ ਖੁਦਾ ਦੀ ਆਪਣੀ ਬਾਦਸ਼ਾਹਤ ਕਾਇਮ ਹੋਏਗੀ। ਔਰ ਫਿਰ ਸਾਥੀਓ, ਅਸੀਂ ਮਤੀ ਦੀ ਅੰਜੀਲ ਦੇ 16ਵੇਂ ਬਾਬ ਦੀ 18ਵੀਂ ਆਇਤ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਆਖਿਆ ਕਿ ਮੈਂ ਤੈਨੂੰ ਕਹਿਣਾ ਵਾਂ ਕਿ ਤੂੰ ਪਤਰਸ ਹੈ, ਮੈਂ ਇਸ ਪੱਥਰ ਤੇ ਆਪਣੀ ਕਲੀਸਿਆ ਬਣਾਵਾਂਗਾ ਤੇ ਆਲਮੇ ਅਰਵਾਹ ਦੇ ਦਰਵਾਜ਼ੇ ਉਹਦੇ ਤੇ ਗਾਲਿਬ ਨਾ ਆਉਣਗੇ। ਸੋ ਇੱਥੇ ਜਿਹੜੀ ਗੱਲ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਹੀ, ਅੱਜ ਉਹੀ ਗੱਲ ਖੁਦਾਵੰਦ ਯਿਸੂ ਮਸੀਹ ਹਰ ਇੱਕ ਇਮਾਨਦਾਰ ਸ਼ਖਸ ਨੂੰ ਵੀ ਕਹਿੰਦੀ ਹੈ ਕਿ ਆਲਮੇ ਅਰਵਾਹ ਦੇ ਦਰਵਾਜ਼ੇ ਉਸ ਤੇ ਗਾਲਿਬ ਨਾ ਆਉਣਗੇ। ਯਾਨੀ ਕਿ ਜਿਹੜੀ ਅਬਦੀ ਮੌਤ ਹੈ, ਜਿਹੜੀ ਕਿ ਬਦਕਾਰਾਂ ਦੇ ਲਈਏ, ਸਰੀਰਾਂ ਦੇ ਲਈਏ, ਉਹ ਰਾਸਤਬਾਜ਼ ਲੋਕਾਂ ਤੇ ਨਹੀਂ ਆਏਗੀ। ਦੂਸਰੀ ਮੌਤ ਦਾ ਅਸਰ ਉਹਨਾਂ 'ਤੇ ਨਾ ਹੋਏਗਾ, ਬਲਕਿ ਖੁਦਾ ਦੇ ਲੋਕ ਦੂਜੀ ਮੌਤ ਤੋਂ, ਸਜ਼ਾ ਤੋਂ ਮਹਿਫੂਜ਼ ਰਹਿਣਗੇ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਜਿੱਥੇ ਵੀ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੋਇਆ ਹੈ, ਉਹਦਾ ਮਤਲਬ ਹੈ ਕਬਰ, ਉਹ ਜਗ੍ਹਾ ਜਿੱਥੇ ਮੁਰਦੇ ਦਫਨਾਏ ਜਾਂਦੇ ਨੇ, ਮੁਰਦਾ ਲੋਕਾਂ ਦੀ ਜਗ੍ਹਾ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਜਿਹੜੀ ਵੀ ਗੱਲ ਨੂੰ ਬਿਆਨ ਕੀਤਾ ਗਿਆ ਹੈ, ਪੇਸ਼ ਕੀਤਾ ਗਿਆ ਹੈ, ਉਹਦਾ ਕੋਈ ਨਾ ਕੋਈ ਮਤਲਬ ਹੈ। ਜਦੋਂ ਅਸੀਂ ਉਹਨੂੰ ਸਮਝਣ ਦੀ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਖੁਦਾ ਕੋਲੋਂ ਰਹਿਨਮਾਈ ਹਾਸਲ ਕਰਦੇ ਹਾਂ, ਉਸ ਵੇਲੇ ਯਕੀਨਨ ਅਸੀਂ ਸੱਚਾਈ ਤੋਂ ਵਾਕਿਫ ਹੁੰਦੇ ਹਾਂ। ਸੋ ਮੈਨੂੰ ਉਮੀਦ ਹੈ ਕਿ ਅੱਜ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ, ਇਸ ਗੱਲ ਨੂੰ ਜਾਣਿਆ ਹੋਏਗਾ ਕਿ ਆਲਮੇ ਅਰਵਾਹ ਯੂਨਾਨੀ ਲਫ਼ਜ਼ ਹੇਡੀਸ ਤੋਂ ਲਿਆ ਗਿਆ ਹੈ, ਜਿਹਨੂੰ ਅਬਰਾਨੀ ਵਿੱਚ ਸ਼ਿਓਲ ਵੀ ਕਿਹਾ ਜਾਂਦਾ ਹੈ, ਤੇ ਇਹਦਾ ਮਤਲਬ ਹੈ ਪਾਤਾਲ, ਯਾਨੀ ਕਿ ਕਬਰ। ਬਾਈਬਲ ਮੁਕੱਦਸ ਦੇ ਪੁਰਾਣੇ ਆਦਨਾਮੇ ਵਿੱਚ ਕਿਧਰੇ ਵੀ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਨਹੀਂ ਹੋਇਆ, ਬਲਕਿ ਇਹਦੀ ਜਗ੍ਹਾ ਪਾਤਾਲ ਇਸਤੇਮਾਲ ਹੋਇਆ, ਜਬਕਿ ਬਾਈਬਲ ਮੁਕੱਦਸ ਦੇ ਨਵੇਂ ਆਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਤਕਰੀਬਨ 10 ਮਰਤਬਾ ਇਸਤੇਮਾਲ ਹੋਇਆ ਹੈ। ਤੇ ਜਿੱਥੇ ਵੀ ਇਸ ਲਫ਼ਜ਼ ਦਾ ਜ਼ਿਕਰ ਕੀਤਾ ਗਿਆ ਹੈ, ਉਸ ਤੋਂ ਮੁਰਾਦ ਹੈ ਕਬਰ। ਸੋ ਸਾਥੀਓ, ਅਗਰ ਕੋਈ ਸ਼ਖਸ ਇਸ ਗੱਲ ਤੋਂ ਹਟ ਕੇ ਸਾਨੂੰ ਕੋਈ ਦੂਜੀ ਤਾਲੀਮ ਦਿੰਦਾ ਹੈ, ਅਸੀਂ ਉਹਦੇ ਤੋਂ ਕਿਨਾਰਾ ਕਰੀਏ, ਕਿਉਂਕਿ ਯਿਸੂ ਮਸੀਹ ਨੇ ਫਰਮਾਇਆ ਕਿ ਆਖਰੀ ਜ਼ਮਾਨੇ ਵਿੱਚ ਝੂਠੇ ਲੋਕ, ਝੂਠੇ ਨਬੀ ਉੱਠ ਖੜੇ ਹੋਣਗੇ, ਜਿਹੜੇ ਕਿ ਰਾਸਤਬਾਜ਼ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਅਸਾਂ ਆਪਣੇ ਆਪ ਨੂੰ ਝੂਠੀ ਤਾਲੀਮ ਤੋਂ ਦੂਰ ਰੱਖਣਾ ਹੈ, ਤਾਂ ਕਿ ਅਸੀਂ ਸੱਚਾਈ ਤੋਂ ਵਾਕਿਫ ਹੁੰਦੇ ਹੋਏ ਹਾਂ ਆਪਣੇ ਆਪ ਨੂੰ ਖੁਦਾ ਦੇ ਜਲਾਲ ਦੇ ਲਈ ਇਸਤੇਮਾਲ ਕਰ ਸਕੀਏ ਅਤੇ ਖੁਦਾਮਦ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਕੋਲੋਂ ਰਹਿਨਮਾਈ ਮੰਗੀਏ, ਉਹਨੂੰ ਕਹੀਏ ਕਿ ਉਹ ਸਾਡੇ ਜ਼ਿਹਨਾਂ ਨੂੰ ਖੋਲੇ, ਤਾਂ ਕਿ ਅਸੀਂ ਕਿਤਾਬੀ ਮੁਕੱਦਸ ਦੀਆਂ ਗੱਲਾਂ ਨੂੰ ਪੜ੍ਹਦੇ ਹੋਏ ਹਾਂ, ਸਮਝਦੇ ਹੋਏ ਹਾਂ, ਇਹਨਾਂ 'ਤੇ ਅਮਲ ਪੈਰਾ ਹੋ ਸਕੀਏ ਅਤੇ ਦੂਜਿਆਂ ਤੱਕ ਸੱਚਾਈ ਦੇ ਪੈਗਾਮ ਨੂੰ ਪਹੁੰਚਾਉਣ ਵਾਲੇ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਮੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਨੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਮੰਦ, ਅਸੀਂ ਤੇਰੇ ਕਲਾਮ ਦੇ ਲਈ, ਇਸ ਸੱਚਾਈ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਜੋ ਕੁਝ ਤੇਰੇ ਕਲਾਮ 'ਚੋਂ ਪੜ੍ਹਨੇ ਹਾਂ, ਸੁਣਨੇ ਹਾਂ, ਉਹਨੂੰ ਸਮਝਣ ਵਾਲੇ ਬਣੀਏ ਅਤੇ ਉਹਨੂੰ ਆਪਣੇ ਜ਼ਿਹਨਾਂ ਵਿੱਚ ਰੱਖੀਏ। ਐ ਖੁਦਾਮੰਦ, ਤੂੰ ਸਾਨੂੰ ਸਿਖਾ, ਸਾਨੂੰ ਸਮਝਾ, ਕਿਉਂਕਿ ਤੇਰੀ ਮਦਦ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਆਪਣੇ ਕਲਾਮ ਦੇ ਵਸਲੇ ਨਾਲ ਸਾਨੂੰ ਬੜੀ ਬਰਕਤ ਦੇ ਅਤੇ ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ। ਐ ਖੁਦਾਮੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਇਹਨਾਂ ਦੀ ਜ਼ਿੰਦਗੀ 'ਚੋਂ, ਇਹਨਾਂ ਦੇ ਖਾਨਦਾਨਾਂ 'ਚੋਂ ਬਿਮਾਰੀਆਂ ਨੂੰ ਦੂਰ ਕਰ ਦੇ। ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ, ਪੜ੍ਹਾਈ ਲਿਖਾਈ ਵਿੱਚ ਬਰਕਤ ਪਾ। ਇਹਨਾਂ ਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਐ ਖੁਦਾਮੰਦ, ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਕਾਦਰ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।